ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਕਿੰਨਾ ਚਿਰ ਹੋ ਗਿਆ, ਤਿੰਨ ਸਮਾਗਮਾਂ ਚ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਿਆ। ਮੇਰਾ ਦਿਲ ਲੋਚਦਾ ਸੀ ਕਿ ਸੰਗਤਾਂ ਦੇ ਦਰਸ਼ਨ ਕਰੀਏ, ਪਰ ਮੇਰੀ ਸਿਹਤ ਕਮਜ਼ੋਰ ਹੋਣ ਕਰਕੇ ਮੇਰੇ ਹਾਰਟ ਟ੍ਰਬਲ ਹੈ, ਮੈਨੂੰ ਮਾੜੀ ਜਿਹੀ ਖੇਚਲ ਕਰਨ ਨਾਲ ਤਕਲੀਫ ਹੋ ਜਾਂਦੀ ਹੈ। ਇਸ ਕਰਕੇ ਮੈਂ ਪਿਛਲੇ ਦੋ ਸਮਾਗਮਾਂ ਤੇ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਿਆ। ਮੈਂ ਉੱਥੇ ਬੈਠਾ ਹੁੰਦਾ ਸੀ ਤੇ ਇੱਥੋਂ ਸੰਗਤਾਂ ਦੀ ਪਿਆਰ ਦੀ ਖਿੱਚ ਮੈਨੂੰ ਪਹੁੰਚਦੀ ਸੀ, ਮੇਰੇ ਅੰਤਰ ਖਲਬਲੀ ਮਚਾਉਂਦੀ ਸੀ, ਜੀ ਕਰਦਾ ਸੀ ਵੀ ਸੰਗਤਾਂ ਦੇ ਦਰਸ਼ਨ ਕਰੀਏ। ਪਰ ਮਜਬੂਰ ਸਾਂ, ਐਤਕੀ ਵੀ ਵਿੱਚ ਵਿੱਚ ਆਵੇ, ਜਦੋਂ ਮੈਂ ਸਲਾਹ ਕੀਤੀ ਸੀ ਆਉਣ ਦੀ, ਪ੍ਰੋਗਰਾਮ ਬਣਾਇਆ, ਤਾਂ ਮੈਨੂੰ ਸੀਰੀਅਸ ਹਾਰਟ ਅਟੈਕ ਹੋ ਗਿਆ, ਉਹਦੇ ਨਾਲ ਬਹੁਤ ਕਮਜ਼ੋਰੀ ਹੋ ਗਈ। ਡਾਕਟਰਾਂ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕਿ ਜਦੋਂ ਸੀਰੀਅਸ ਅਟੈਕ ਹੋਵੇ ਤਾਂ ਕਈ ਦਿਨ ਤਾਈਂ ਤਾਬ ਨਹੀਂ ਆਉਂਦੇ। ਫਿਰ ਖਿੱਚ, ਤੁਹਾਡੀ ਸੰਗਤਾਂ ਦੀ ਪਿਆਰ ਦੀ ਖਿੱਚ ਵੱਧਦੀ ਗਈ ਵੱਧਦੀ ਗਈ। ਮਾੜਾ ਜਿਹਾ ਠੀਕ ਹੋਇਆ ਸੀ ਤੇ ਮੈਂ ਆਖਿਆ ਵੀ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਨੇ ਆ। ਸੋ ਮੈਂ ਕੱਲ੍ਹ ਪਹੁੰਚਿਆ ਇੱਥੇ ਤੇ ਸੰਗਤਾਂ, ਮੈਂ ਚਾਹੁੰਦਾ ਸੀ, ਮੇਰੇ ਦਿਲ 'ਚ ਬੜੀ ਖੁਆਹਿਸ਼ ਸੀਗੀ ਕਿ ਮੈਂ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਾਂ ਤੇ ਉਹਨਾਂ ਨੂੰ ਵਾਹਿਗੁਰੂ ਜੀ ਕਹਾਂ। ਕੱਲ੍ਹ ਅਸੀਂ ਦੇਰ ਨਾਲ ਪਹੁੰਚੇ, ਪਹੁੰਚਦੀ ਵਜ੍ਹਾ ਨਾਲ ਆਰਾਮ ਕੀਤਾ। ਅੱਜ ਮੈਂ ਕਿਹਾ ਵੀ ਸੰਗਤਾਂ ਹੁਣ ਵਿਦਾ ਹੋ ਰਹੀਆਂ, ਇਸ ਕਰਕੇ ਮੈਂ ਜ਼ਰੂਰ ਜਿਸ ਮਤਲਬ ਲਈ ਆਇਆ ਉਹ ਮਤਲਬ ਪੂਰਾ ਅਤੇ ਪੂਰਾ ਕਰਾਂ ਅਤੇ ਆਪਣੇ ਸੰਗਤਾਂ ਦੇ ਦਰਸ਼ਨ ਕਰਕੇ ਨਿਹਾਲ ਹੋਵਾਂ। ਮੇਰੀ ਨਿਗਾਹ ਵੀ ਕਮਜ਼ੋਰ ਹੈ, ਪਰ ਮੈਨੂੰ ਦੇਖ ਕੇ, ਸੱਚੀ ਗੱਲ ਤਾਂ ਇਹ ਹੈ ਕਿ ਜਿਸ ਵਕਤ ਇਹ ਨਕਸ਼ਾ ਮੈਂ ਪਾਸ ਕੀਤਾ ਹੈ, ਉਸ ਵਕਤ ਇਹ 80x60 ਫੁੱਟ 160 ਫੁੱਟ ਮੈਂ ਪਾਸ ਕੀਤਾ ਸੀ। ਪਰ ਕਈਆਂ ਸੰਗਤਾਂ ਨੇ, ਕਈ ਗੁਰਮੁਖ ਜੀ ਨੇ ਕਿਹਾ, ਕਹਿੰਦੇ ਬਾਊ ਜੀ ਇਹ ਮੁਰਮੁਰ ਕੇ ਨਹੀਂ ਬਣਦੇ ਹੁੰਦੇ, ਜੇ ਥੋੜ੍ਹਾ ਜਿਹਾ ਹੋਰ ਵਧਾ ਦਿਓ, ਪੂਰਾ ਹੀ ਕਰ ਦਿਓ 100 ਤੋਂ 200। ਇਹ ਸੰਗਤਾਂ ਦੀ ਪ੍ਰੇਰਨਾ ਨਾਲ ਫਿਰ ਅਸੀਂ ਇਹ 200 ਤੇ 100 ਦਾ ਹਾਲ ਆਰੰਭ ਹੋ ਗਿਆ। ਮੈਨੂੰ ਕਈਆਂ ਨੇ ਕਿਹਾ ਕਿ ਤੁਸੀਂ ਇੱਡਾ ਸਾਰਾ ਡੰਬਰ ਕਰਦੇ ਹੋ ਤੇ ਪੈਸਾ ਕਿੱਥੋਂ ਆਏਗਾ? ਮੈਂ ਕਿਹਾ ਗੁਰੂ ਨਾਨਕ ਦਾ ਕਾਰਜ ਹੈ, ਉਸੇ ਨੇ ਆਪਣਾ ਕਾਰਜ ਆਪ ਹੀ ਸਵਾਰਨਾ। ਸੋ ਬੇਅੰਤ ਸੰਗਤਾਂ ਨੇ ਹਮਾ ਕੇ ਮਾਇਆ ਭੇਜੀ ਤੇ ਲੱਗੀ ਜਾਂਦੀ ਹੈ, ਜੇ ਹੋਰ ਪਤਾ ਨੀ ਕਿੰਨੀ ਕੁ ਲੱਗਣੀ, ਉਹ ਹੀ ਜਾਣਦਾ ਕਿੱਥੋਂ ਆਉਣੀ ਇਹ ਵੀ ਉਹੀ ਜਾਣਦਾ। ਮੈਨੂੰ ਮੇਰੇ ਦਿਲ 'ਚ ਸ਼ੌਕ ਸੀ, ਮੈਂ ਜਦੋਂ ਆਇਆ ਸੀ ਤਾਂ ਦੇਖਿਆ ਸੀ ਉਦੋਂ ਤਾਂਚੇ ਜਿਹਾ ਬਣਿਆ ਸੀ ਤੇ ਮੇਰੇ ਦਿਲ 'ਚ ਇਹ ਬਹੁਤ ਸ਼ੌਕ ਸੀਗਾ ਕਿ ਇਸ ਨੂੰ ਛੱਤ ਨਹੀਂ ਸੀ ਪਈ ਵੀ ਛੱਤ ਪੈ ਜਾਵੇ ਤੇ ਫਿਰ ਮੈਂ ਇਸ ਗੁਰੂ ਧਾਮ ਦੇ ਦਰਸ਼ਨ ਕਰਾਂ। ਅੱਜ ਮੈਨੂੰ ਬਹੁਤ ਖੁਸ਼ੀ ਹੈ। ਪਹਿਲੀ ਖੁਸ਼ੀ ਤਾਂ ਇਹ ਹੈ ਕਿ ਕਈਆਂ ਮਹੀਨਿਆਂ ਮਗਰੋਂ ਸੰਗਤਾਂ ਦੇ ਦਰਸ਼ਨ ਕੀਤੇ ਹੈ। ਦੂਜੀ ਖੁਸ਼ੀ ਇਹ ਹੈ ਕਿ ਸੰਗਤਾਂ ਪਿਆਰ ਨਾਲ ਮੈਨੂੰ ਯਾਦ ਕਰਦੀਆਂ ਹਨ, ਪਿਆਰ ਭੇਜਦੀਆਂ ਹਨ, ਪਿਆਰ ਦੇ ਬਲਬਲੇ ਮੈਨੂੰ ਮਿਲਦੇ ਹਨ। ਮੈਂ ਇਸੇ ਪਿਆਰ ਦੇ ਬਲਬਲਿਆਂ ਨਾਲ, ਸੰਗਤਾਂ ਦੇ ਪਿਆਰ ਦੇ ਬਲਬਲਿਆਂ ਨਾਲ ਜਿਉਂਦਾ ਹਾਂ। ਉਸ ਪਿਆਰ ਦਾ ਮੈਂ ਜਵਾਬ ਨਹੀਂ ਦੇ ਸਕਿਆ, ਤੁਹਾਡੇ ਚਰਨਾਂ ਚ ਹਾਜ਼ਰ ਨਹੀਂ ਹੋ ਸਕਿਆ, ਮੈਨੂੰ ਬਹੁਤ ਅਫਸੋਸ ਹੈ। ਅੱਜ ਮੈਂ ਔਖਾ ਹੈ, ਮੇਰੀ ਤਬੀਅਤ ਠੀਕ ਨਹੀਂ ਹੈ, ਕਿਉਂਕਿ ਆ ਪਿਛਲੇ ਹਫ਼ਤੇ ਚ ਜਦੋਂ ਸਮਾਗਮ ਸ਼ੁਰੂ ਹੋਇਆ ਕਈ ਅਟੈਕ ਹੋ ਚੁੱਕੇ ਆ, ਫਿਰ ਵੀ ਮੈਂ ਤੁਹਾਡੇ ਪਿਆਰ ਦਾ, ਤੁਹਾਡੇ ਪਿਆਰ ਸਵਪਨਾਂ ਦਾ ਜਵਾਬ ਦੇ ਸਕਿਆ ਹੈ, ਤੁਹਾਡੇ ਚਰਨਾਂ ਚ ਹਾਜ਼ਰ ਹੋਇਆ। ਹਾਲਤ ਮੇਰੀ ਡਾਕਟਰ ਲੋਕ ਜਾਣਦੇ ਹੈ, ਇਹ ਤਾਂ ਕਹਿੰਦੇ ਵੀ ਤੁਸੀਂ ਮੰਜੇ ਤੋਂ ਨਹੀਂ ਹਿੱਲਣਾ, ਜਦੋਂ ਮਾੜੀ ਜਿਹੀ ਖੇਚਲ ਕਰਦਾ ਹੈ ਤੇ ਡੁੱਬੇ ਪੈ ਜਾਂਦੇ ਹੈ, ਮਹਿਸੂਸ ਹੁੰਦਾ ਵੀ ਜਾਨ ਨਿਕਲ ਰਹੀ ਹੈ, ਪਰ ਫਿਰ ਵੀ ਗੁਰੂ ਘਰ ਦੇ ਸ਼ਰਧਾਲੂ, ਗੁਰੂ ਘਰ ਦੇ ਪਿਆਰੇ ਕਈ ਪ੍ਰੇਮੀ ਮਾਈਆਂ ਦੀਆਂ ਭੈਣਾਂ, ਕਈ ਸੱਜਣ ਜਿਹੜੇ ਮੇਰੇ ਨਾਲ ਅੰਤਰ ਆਤਮ ਪਿਆਰ ਕਰਦੇ ਹੈ, ਉਹ ਮੇਰੀ ਸ਼ੁਭ ਇੱਛਾ ਕਰਦੇ ਹੈ, ਮੇਰੇ ਲਈ ਅਰਦਾਸਾਂ ਕਰਦੇ ਹੈ। ਮੈਂ ਅਸਲ ਦੇ ਵਿੱਚ ਅੱਜ ਕੱਲ ਤੁਹਾਡੇ ਅਰਦਾਸਾਂ ਦੇ ਆਸਰੇ ਜਿਉਣਾ, ਤੁਹਾਡੇ ਪਿਆਰ ਨਾਲ ਜਿਉਣਾ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਧੰਨ ਗੁਰੂ ਨਾਨਕ ਜੋ ਅਸੀਂ ਅਰਦਾਸ ਕਰਦੇ ਹਾਂ, ਭਾਵਨਾ ਦਿਲ ਚ ਹੁੰਦੀਆਂ ਹੈ, ਉਹ ਜੇ ਅੰਦਰਲੇ ਆਤਮਾ ਚੋਂ ਨਿਕਲੀਆਂ ਹੋਣ ਤਾਂ ਉਹ ਜ਼ਰੂਰ ਪੂਰੇ ਕਰਦੇ, ਕਿਉਂਕਿ ਇਹ ਮਨ ਅੰਤਰਆਤਮੇ ਭਾਵਨਾ ਜਿਹੜੀ ਹੁੰਦੀ ਹੈ ਮੂੰਹ ਨਾਲ ਕਹੇ ਨਾ ਕਹੇ ਉਹ ਹੋਰ ਗੱਲ ਹੈ, ਪਰ ਅੰਦਰਲੀ ਭਾਵਨਾ ਤੁਰ ਪਹੁੰਚਦੀ ਹੈ ਤੇ ਗੁਰੂ ਸਾਹਿਬ ਨੂੰ ਉਹ ਮੰਨਣੀ ਪੈਂਦੀ ਹੈ। ਗੁਰੂ ਸਾਹਿਬ ਮੰਨਦੇ ਹੈ, ਤੇ ਇਹ ਤੁਹਾਡੇ ਕਿਰਪਾ ਨਾਲ, ਤੁਹਾਡੀ ਸੰਗਤਾਂ ਦੀ ਬਖਸ਼ਿਸ਼ ਨਾਲ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਮੈਂ ਤੁਹਾਡੇ ਸਾਹਮਣੇ ਖਲੋਤਾ ਹੈ। ਵਰਨਾ ਹੁਣ ਨੂੰ ਕਰੇਗਾ ਆ, ਮੈਨੂੰ 14 ਸਾਲ ਵਾਧੂ ਮਿਲੇ ਹੈ, ਮੈਂ 72 ਸਾਲ ਦੀ ਉਮਰ ਵਿੱਚ ਚਲੇ ਜਾਣਾ ਸੀ ਆਪਣੇ, ਤੇ ਮੈਨੂੰ ਹੁਣ 87 ਸਾਲ ਹੋ ਗਏ, 15 ਸਾਲ ਵਾਧੂ। ਇਹ ਤੁਹਾਡੀਆਂ ਅਰਦਾਸਾਂ ਦਾ ਸਦਕਾ ਹੈ। ਹੁਣ ਮੈਂ ਕਹਾਂਗਾ, ਤੁਹਾਡੇ ਪਾਸ ਅਰਜ਼ ਕਰਾਂਗਾ ਕਿ ਸਰੀਰ ਮੇਰਾ ਜਰਜਰਾ ਹੋ ਗਿਆ ਹੈ, ਖੇਚਲ ਨਹੀਂ ਸਾਰ ਸਕਦਾ, ਤੇ ਸੰਗਤਾਂ ਦੇ ਦਰਸ਼ਨ ਪ੍ਰਸ਼ਨ ਕਰਨ ਨਾਲ, ਸੰਗਤਾਂ ਦੀ ਸੇਵਾ ਕਰਦਿਆਂ ਹੋਇਆ ਮੈਨੂੰ ਬਹੁਤ ਜ਼ਿਆਦਾ ਖੇਚਲ ਹੁੰਦੀ ਹੈ। ਇਸ ਵਾਸਤੇ ਅਰਦਾਸ ਹੈ ਕਿ ਇਹ ਤੁਹਾਡੇ ਚਰਨਾਂ ਚ ਬੇਨਤੀ ਹੈ ਕਿ ਹੁਣ ਤੁਸੀਂ ਮੇਰੇ ਇਸ ਜਰਜਰੇ ਸਰੀਰ ਲਈ ਅਰਦਾਸਾਂ ਨਾ ਕਰਿਆ ਕਰੋ। ਔਰ ਮੇਰੀ ਹਾਲਤ ਦਰਸਯੋਗ ਹੈ, ਤੁਸੀਂ ਮੇਰੇ ਦਰਸ ਕਰੋ। ਮੈਨੂੰ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਇੱਕ ਮਾਈ ਨੇ ਪੁੱਛਿਆ, ਉਦੋਂ ਮੈਂ ਜਾਣੂ ਕਹਿੰਦੇ ਸੀ ਮੇਰੀ ਤਾਂ ਉਮਰ ਥੋੜੀ ਜਿਹੀ ਰਹਿ ਗਈ ਹੈ, ਤਾਂ ਹੁਣ ਮੈਨੂੰ ਪੁੱਛਿਆ ਕਿ ਤੁਸੀਂ ਜੇ ਚੱਲਦੇ ਪਾਏ ਤਾਂ ਫੇਰ ਕਦੋਂ ਕਿਵੇਂ ਮਿਲੋਗੇ। ਮੈਂ ਕਿਹਾ ਵੀ ਇਹ ਜਿਹੜੀ ਗੱਲ ਸਵਾਲ ਕਰਦੇ ਹੋ ਇਹ ਮੇਰੇ ਇਖਤਿਆਰ ਦੀ ਨਹੀਂ, ਇਹ ਤਾਂ ਗੁਰੂ ਨਾਨਕ ਜਾਣਦਾ। ਪਰ ਫੇਰ ਵੀ ਕਹਿੰਦੇ ਵੀ ਗੱਲ ਸੁਣੋ, ਕਹਿੰਦੇ ਅੰਤਕਾਲ ਜੈਸੇ ਸਿਮਰੇ ਕੋਈ, ਉਹ ਜੇ ਬਣ ਕੇ ਆ ਜਾਂਦਾ ਅੰਤਕਾਲ, ਤੇ ਮੇਰੇ ਹਿਰਦੇ ਵਿੱਚ ਇਹਨਾਂ ਸੰਗਤਾਂ ਲਈ ਇਤਨਾ ਪਿਆਰ ਹੈ, ਕਈਆਂ ਨੇ ਤਾਂ ਇਸ ਪਿਆਰ ਨੂੰ ਮਹਿਸੂਸ ਕੀਤਾ ਹੈ, ਜਾਣਿਆ ਹੈ, ਰੀਅਲਾਈਜ਼ ਕੀਤਾ ਹੈ। ਹੋਰ ਮੇਰੇ ਕੋਲ ਗੁਣ ਹੈ ਕਿ ਨਹੀਂ ਹੈ ਪਤਾ ਨਹੀਂ, पर आज जरूर है कि मेरे अंदर धन गुरु नानक ने प्यार की कणी बरसी है। ए प्यार की कणी ए मैं वंडदा जाना टोट ना आवे बदो जाई ए इन्नी वध गई है कि देशा प्रदेशा विच सारी दुनिया च ए प्यार की कणी दी खुशबू ए मेरा प्यार नहीं है। ध्यान करो ए गुरु नानक दा प्यार है, गुरु नानक दे प्यार दी खुशबू है। जिसनु लग जावे जिसनु इन्फेक्शन हो जावे ओ गां से इन्फेक्शन पिया हुंदा है ते बुड्ढा बारा बहुत मोस्ट प्रॉफिटेबल बन गया है, बहुत लाभदायक बन गया है। नानक प्यार उसका प्रत्यक्ष सबूत आ देख लो, ओदा प्रत्यक्ष सबूत होना मुल्क जाके देख लो, प्रदेशों जाके देख लो, नानक प्यार की खुशबू सारी दुनिया च फैल गई है। एक जुकाम लग जाए इन्फेक्शन दोनों लग जाता, चौं लग जाए गां 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 फैलाई जाता है। पर ए दुनिया दे जड़े हैगे इन्फेक्शन इहदा तां कोई इलाज है, इह तां नानक प्यार दा। जे इन्फेक्शन हो जावे किसे नूं तो फिर ओहदे वस दी गल नहीं है, गां आपे ही खुशबू नूं फुल नूं हुकम देण दी आए, इश्तहार करन दी जरूरत नहीं है, फुल तां आपे आप ही ओहदी खुशबू फैलदी है। ए खुशबू ए नानक प्यार दी है, जिहनूं लोग समझदे नहीं है। कोई कहना काला जादू है जरा इना चला जाता फस जाता भाई खान, काला जादू तो चिट्टा जादू है नानक दा। फिर जे इन्फेक्शन हो जाए तो फिर वो आप ही गुलाब का फुल बन जाएगा, खुशबू तुरी जाती है फैली जाती है बगैर कहे तो। तीस साल हो गए पंजाब दे विच थोड़ी जी बंदिया थोड़ी जी संगत न शुरू होया सी, हुण सारी दुनिया च फैल गई खुशबू। इनू एडवरटाइजमेंट की लोड़ नहीं, अखबार छापन की लोड़ नहीं, आपे फैलती है। तो मैं हुण कहांगा वहां ओ माई ने मैनू कहा कहिंदे जी तुसी फिर आए दुनिया ते तां असीं किस तरह तुहानूं लब्भांगे, तुहाडी निशानी की है होएगी निशानी की हुई। मैं जो निशानी ये जो कुछ मेरे अंदर होन है या अंतकाल जो भी मेरे अंदर है ये कुछ जी के बीच की बच्चे बीच देखोगे ओ मेरी रूह ही होगी फिर जी हरकत की हो। मैं ख्याल हो कि बच्चे तो सिर्फ अपनी मां की गोद जाते हैं, मैं सारे गोद में जाया करूंगा रुड़ रुड़ के। तो ये ओरी मर्जी है, मैं तो प्यार इच्छे माने है, नानक प्यार माने, मेरा प्यार नहीं है बख्शा होया बख्शिश है इच्छे माने है। ते कहां भी ये हिस्से प्यार की है ना, यही सुंदर है, यही नाम है, यही शब्द है, यही गुरु नानक दे दर कर दी बहुत वड्डी दात है। हुण एक डीवीडी रात है कि ना कि जादू लोगों की हाँ मैं निंदे सानू बहुत कुछ कहते हैं पर जरा एक बार चला जाए मुड़की नहीं क्यों तो उसे फस जाता है, पता नहीं काला जादू करते है कि करते है, देखो जाए ना कि फस जाओगे। हाँ भाई गुरु नानक दे जादू इतना जोर है तो बस खा लेंदा गुरु नानक कर लगा अपने प्यार नाल अपनी बख्शिश नाल अपने नाम नाल कौन हिल सकता है। एक लड़की छोटी जी मेरे को आई कहिंदी जी गुरु नानक सुन लेंदा है, मैं हां सुन अज तो 20 साल पहले की गल है, 20 साल 25 साल पहले की कुड़ी ਇਹ ਜੀ मैं कहा हाँ जी सच्ची तो कोई अरदास करे अंतरात में अरदास करे इस तरह बोल के तो बगैर भी अरदास जी अंतरात में मनी जाती है क्योंकि गुरु नानक अंदर बैठे न फिर थोड़ी देर कितने चिर बाद फिर मेरे को आई कि जी मैं तो अरदास कर ले करके आई है मक्की अरदास की है गुरु ग्रंथ साहब ने अगे अरदास की है कि अरदास की है तेरे मेरी अद्धी उम्र थोन लग जाए वैसे तू तो बहुत भारी गलती की भाई तू तो पाने तो खिलाफ कभी मेरे तो पर नहीं पाना पुना की हूं मेरा जी करता तुम जीते रहो तो साडा की है मैं कह रही हां जीना तो दिसदा किसी ने भी किसी ने भी इतने सरा ले नहीं जोना पर अच्छा हम तू कर बैठी है या वो वापस ले ला खैर वो पता नहीं वो हैगी जी है जे कमी किथे गई जी गई खैर मैं हूं मैं तो बोल नहीं हूंगा थोड़े प्यार नाल नानक प्यार नाल मेरा अंदर बाहर ਵਿਜਿਆ ਪਿਆ ਹੈ ਵਾਹਿਗੁਰੂ ਧੰਨ ਗੁਰੂ ਨਾਨਕ ਤੁਸੀਂ ਵੀ ਮੈਂ ਮਹਿਸੂਸ ਕਰ ਰਿਹਾ ਹੈ ਮੇਰੇ ਖਿਆਲ ਵਿੱਚ ਤੁਹਾਡੇ ਅੰਦਰ ਵੀ ਇਹ ਨਾਨਕ ਪਿਆਰ ਦੀ ਰੌਬ ਚੱਲ ਰਹੀ ਹੋਏਗੀ ਇਸ ਵੇਲੇ ਇਸ ਨੂੰ ਕੀ ਕਹੀਏ ਕਹਿਣ ਦੀ ਕੋਈ ਨੀ ਇਹ ਤਾਂ ਕਿਰਪਾ ਹੈ ਬਖਸ਼ਿਸ਼ ਹੈ ਗੁਰੂ ਘਰ ਦੀ ਤੁਸੀਂ ਮੈਂ ਤੁਹਾਨੂੰ ਵਧਾਈਆਂ ਦਿੰਦਾ ਕਾਹਦੀਆਂ ਮੁੰਡੇ ਕੁੜੇ ਹੋਣ ਦੀਆਂ ਨੇ ਮੈਂ ਤੁਹਾਨੂੰ ਵਧਾਈਆਂ ਦਿੰਦਾ ਕਿ ਤੁਸੀਂ ਕਿੰਨੇ ਪਿਆਰ ਵਿੱਚ ਕਿੰਨੇ ਰੰਗ ਵਿੱਚ ਕਿੰਨੇ ਪਿਆਰ ਦੀ ਖਿੱਚ ਵਿੱਚ ਇੱਥੇ ਇਕੱਠੇ ਹੋਏ ਹੋ ਫਿਰ ਇੰਨੀ ਸਰਦੀ ਵਿੱਚ ਬੱਚਿਆਂ ਘਰ ਛੱਡ ਕੇ ਬੱਚਿਆਂ ਨਾਲ ਲੈ ਕੇ ਕਿਸ ਤਰ੍ਹਾਂ ਇੱਥੇ ਆਏ ਹੋ ਮੈਂ ਤਾਂ ਤੁਹਾਡੇ ਵਾਰੇ ਵਾਰੇ ਜਾਣਾ ਤੁਹਾਡੇ ਕਿ ਤੁਸੀਂ ਇੰਨੀ ਥੱਕੇ ਵਿੱਚ ਇੱਥੇ ਆ ਕੇ ਲਾਹਾ ਲੈਣ ਆਏ ਹੋ ਅਤੇ ਗਾਂ ਇਹੀ ਵਾਈਬਰੇਸ਼ਨ ਲੈ ਕੇ ਜਾਓਗੇ ਅਤੇ ਘਰ 'ਚ ਵੀ ਤੁਹਾਡੇ ਉੱਥੇ ਰੰਗ ਲੱਗਣਗੇ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਆਉਣ ਦੀ ਤੁਹਾਡਾ ਆਉਣਾ ਸੰਗਤ ਵਿੱਚ ਹਾਜ਼ਰ ਹੋਣਾ ਇਹੀ ਠੰਡ ਵਿੱਚ ਹਾਜ਼ਰ ਹੋਣਾ ਇਹ ਤਾਂ ਮੈਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਉਹ ਮੇਰੇ ਸਿਰ ਮੱਥੇ ਤੇ ਧੰਨ ਗੁਰੂ ਨਾਨਕ ਇਹ ਗੁਰੂ ਨਾਨਕ ਦੀ ਤੁਹਾਡੇ ਤੇ ਕਿਰਪਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ ਛਿੜਕਨੇ ਸਾਧੂ ਬੈਠੇ ਹੈ ਕਿਰਪਾ ਇਹ ਕਿਰਪਾ ਹੈ ਬਖਸ਼ਿਸ਼ ਹੈ ਦੁਨੀਆਂ ਜਲ ਰਹੀ ਹੈ ਸੜ ਰਹੀ ਹੈ ਮਾਇਆ ਨਾਲ ਇਹ ਚੱਲ ਰਹੀ ਇਹ ਦੁਨੀਆਂ ਨੇ ਤਾਂ ਮਾਇਆ ਤਾਜ਼ੀਆਂ ਨੂੰ ਸੜਨਾ ਹੈ ਸਾਨੂੰ ਤਾਂ ਹੁਣ ਧਰਮਾਂ ਨੂੰ ਵੀ ਅੱਗ ਲੱਗ ਗਈ ਹੈ ਕਿੱਥੇ ਭੱਜ ਕੇ ਜਾਈਏ ਫਿਰ ਵੀ ਗੁਰੂ ਨਾਨਕ ਦੀ ਅਪਾਰ ਕਿਰਪਾ ਹੈ ਕਿ ਹੁਣ ਤੁਸੀਂ ਇਹ ਨਾਨਕ ਪਿਆਰ ਦੇ ਰਸ ਨਾਨਕ ਪਿਆਰ ਦਾ ਰੰਗ ਇਹ ਜਿਹੜਾ ਤੁਹਾਨੂੰ ਇੱਥੇ ਰਿਨਿਊ ਹੋਇਆ ਨਵੇਂ ਸਿਰੇ ਨਵਾਂ ਰੰਗ ਚੜਿਆ ਜਿਹੜਾ ਇਹ ਘਰ ਲੈ ਕੇ ਜਾਓ ਇਹ ਧੰਨ ਗੁਰੂ ਨਾਨਕ ਕਹਿੰਦੇ ਕਰ ਜਾਓ ਕਰਦੇ ਅੱਗੇ ਵਾਯੂ ਕਰਦਾ ਵਾਯੂ ਮੰਡਲ ਵੀ ਬਦਲਦੇ ਹੋ ਆ ਬਦਲਿਆ ਹੈ ਕਈਆਂ ਘਰਾਂ ਦਾ ਤੇ ਫਿਰ ਅਗਲੀ ਸਮਾਗਮ ਵਾਸਤੇ ਕਿੰਨੀ ਤੰਗ ਨਾਲ ਫਿਰ ਤੁਸੀਂ ਤਿਆਰ ਹੁੰਦੇ ਹੋ ਇੱਥੇ ਆਉਂਦੇ ਹੋ ਬਖਸ਼ਿਆ ਇੱਥੇ ਹੀ ਨਹੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਖਿੱਚਾਂ ਪੈ ਰਹੀਆਂ ਹੈ ਕਈਆਂ ਉਹ ਕਹਿੰਦੇ ਅਮਰੀਕਾ ਵਾਲੇ ਮੁੰਡੇ ਕੁੜੀਆਂ ਜਿਹੜੇ ਕਿ ਬਿਲਕੁਲ ਧਰਮ ਤੋਂ ਨਾ ਵਾਕਿਫ ਫਿਰ ਵਾਹਿਗੁਰੂ ਤੋਂ ਨਾ ਗੁਰੂ ਤੋਂ ਘਰ ਤੋਂ ਰੱਬ ਤੋਂ ਨਾ ਵਾਕਿਫ ਉਹਨਾਂ ਦੀ ਮੈਨੂੰ ਚਿੱਠੀਆਂ ਆਉਂਦੀਆਂ ਕਹਿੰਦੇ ਜੀ ਹੁਣ ਤੁਸੀਂ ਪੈਸਾ ਨੀ ਸਾਡੇ ਜੀਵਨ ਵਿੱਚ ਕੀ ਬਦਲੀ ਲਿਆਂਦੀ ਇੰਨਾ ਬਦਲ ਗਿਆ ਤੇ ਹੁਣ ਉਹ ਮੁੰਡੇ ਕੁੜੀ ਯਾਦ ਰੱਖੋ ਮੁੰਡੇ ਕੁੜੀਆਂ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਰੱਬ ਕੀ ਚੀਜ਼ ਹੈ ਬਾਣੀ ਕੀ ਚੀਜ਼ ਹੈ ਤੇ ਗੁਰਦੁਆਰਾ ਕੀ ਚੀਜ਼ ਹੈ ਉੱਥੇ ਕੀ ਹੁੰਦਾ ਇਹਨੂੰ ਇਹ ਵੀ ਨੀ ਪਤਾ ਉਹ ਬਾਣੀ ਨੀ ਜਾਣਦੇ ਪੰਜਾਬੀ ਨੀ ਜਾਣਦੇ ਉਹਨਾਂ ਦੀ ਚਿੱਠੀ ਆਉਂਦੀਆਂ ਹੁਣ ਤੱਕ ਇਹਨੀ ਪਤਾ ਨੀ ਕੀ ਇੱਥੇ ਸੰਗਤ ਵਿੱਚ ਇੰਨੀ ਛੋਹ ਲੱਗੀ ਹੈ ਇੰਨੀ ਇਨਫੈਕਸ਼ਨ ਹੋ ਗਈ ਹੈ ਤੇ ਹੁਣ ਅਸੀਂ ਇੱਕ ਖਤਮ ਹੁੰਦਾ ਹੈ ਸਮਾਗਮ ਉਸ ਰੰਗ ਮਾਣਦੇ ਹੈ ਤੇ ਅਗਲੇ ਦੀ ਡੇਟ ਦੀ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਉਦੋਂ ਤੋਂ ਹੀ ਤਾਂਘ ਨਾਲ ਤਿਆਰੀ ਕਰਨੇ ਦੀ ਕਦੋਂ ਉਹ ਦਿਨ ਆਵੇ ਤੇ ਫਿਰ ਸੰਗਤਾਂ ਚ ਜਾਈਏ ਉਹ ਸੰਗਤਾਂ ਚ ਕੁਛ ਹੈ ਨਾ ਪਿਆਰ ਹੈ ਉਹ ਛੋਹ ਹੈ ਕੋਈ ਰਸ ਹੈ ਕੋਈ ਸਵਾਦ ਹੈ ਜਿਹੜਾ ਤੁਹਾਨੂੰ ਮਜ਼ਮਾ ਚੋਂ ਨਹੀਂ ਮਿਲ ਸਕਦਾ ਕਿਉਂਕਿ ਮਜ਼ਮਾ ਚ ਪਿਆਰ ਨਹੀਂ ਰਹਿ ਗਿਆ ਇਹ ਦੁਨੀਆਂ ਚ ਤਾਂ ਹੈ ਹੀ ਨਹੀਂ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਉੱਥੇ ਮਜ਼ਬ ਹੈ ਅੱਛਾ ਜੀ ਸਵੇਰੇ ਤੁਸੀਂ ਵਿਦਾ ਹੋਣਾ ਹੈ ਤੁਹਾਨੂੰ ਵਧਾਈਆਂ ਹੋਣ ਕਿ ਤੁਸੀਂ ਇੰਨਾ ਲਾਹਾ ਖੱਟ ਕੇ ਚੱਲੇ ਹੋ ਇਹ ਇਹਦਾ ਬੰਦ ਕਰਿਆ ਕਰੋ ਵਪਾਰ ਕਰਿਆ ਕਰੋ ਕੀ ਵਪਾਰ ਹੈ ਇਹ ਸਹਿ ਸੁਭਾਅ ਹੁੰਦਾ ਹੈ ਨਾ ਨੋਟ ਗਿਣਨੇ ਪੈਂਦੇ ਹੈ ਨਾ ਸੌਦਾ ਕਰਨਾ ਪੈਂਦਾ ਹੈ ਆਪੇ ਹੀ ਹੋ ਜਾਂਦਾ ਹੈ ਹਾਂ ਬਸ਼ਰਤੇ ਕਿ ਤੁਹਾਡੀ ਜੇਬ ਵਿੱਚ ਨਾਵਾ ਹੋਵੇ ਸਹੀ ਉਹ ਪਿਆਰ ਹੋਵੇ ਸਹੀ ਫਿਰ ਤੁਹਾਡੇ ਕੋਲੋਂ ਖੁਸ਼ਬੂ ਮੱਲੋ ਮੱਲੀ ਫੈਲੇਗੀ ਤੁਹਾਡੇ ਅੰਦਰ ਜੇ ਨਾਲ ਪਿਆਰ ਹੋਵੇ ਸੀ ਮੈਂ ਹੁਣ ਥੱਕ ਗਿਆ ਹੈ ਮੇਰੀ ਹਾਲਤ ਆਉਣ ਵਾਲੀ ਨਹੀਂ ਸੀ ਅੱਜ ਮੈਂ ਸਵੇਰੇ ਕੁਛ ਪ੍ਰਬੰਧਕਾਂ ਨਾਲ ਗੱਲਾਂ ਕੀਤੀਆਂ ਉਹ ਨਾ ਮੈਂ ਥੱਕ ਗਿਆ ਸੀਗਾ ਮੇਰੇ ਹਾਰਟ ਤਕਲੀਫ ਹੋਈ ਫਿਰ ਮੈਂ ਕਿਹਾ ਵੀ ਅੱਜ ਦਾ ਦਿਨ ਹੀ ਹੈ ਅੱਜ ਜ਼ਰੂਰ ਦਰਸ਼ਨ ਕਰਨੇ ਸੰਗਤਾਂ ਦੇ ਹੁਣ ਇਸ ਤੋਂ ਗਾਹਾਂ ਗੁਰੂ ਨਾਨਕ ਜਾਣ ਜੇ ਉਹਨੂੰ ਮਨਜ਼ੂਰ ਹੋਇਆ ਫਿਰ ਤੁਹਾਡੇ ਦਰਸ਼ਨ ਕਰਾਂਗੇ ਮੈਨੂੰ ਇੰਨੀ ਗੱਲ ਮੈਂ ਤੁਹਾਡੇ ਚਰਨਾਂ 'ਚ ਅਰਜ਼ ਕਰਦਾ ਹਾਂ ਕਿ ਮੈਨੂੰ ਜ਼ਰਾ ਖੇਚਲ ਘੱਟ ਦਿਆ ਕਰੋ ਹੁਣ ਮੈਂ ਖੇਚਲ ਸਾੜਨ ਦੇ ਲਾਇਕ ਨਹੀਂ ਜਦੋਂ ਤੁਸੀਂ ਆ ਜਾਂਦੇ ਹੋ ਜਦੋਂ ਤੁਹਾਡੀਆਂ ਚਿੱਠੀਆਂ ਮੈਨੂੰ ਆਉਂਦੀਆਂ ਤਾਂ ਮੇਰੀ ਹਾਲਤ ਜਿਹੜੀ ਹੈ ਉਹ ਪਿੱਛੇ ਹੀ ਹੋਈ ਮਾਂ ਵਰਗੀ ਹੋ ਜਾਂਦੀ ਹੈ ਫਿਰ ਮੈਨੂੰ ਇਹ ਨਹੀਂ ਸੋਚਦਾ ਕਿ ਮੇਰੀ ਹਾਲਤ ਕੀ ਹੈ ਫਿਰ ਮੇਰਾ ਜੀ ਕਰਦਾ ਜਿਸ ਤਰ੍ਹਾਂ ਤਾਂ ਕੇ ਮਾਂ ਮਿਲਦੀ ਹੈ ਬੱਚੇ ਨੂੰ ਇਸ ਤਰ੍ਹਾਂ ਆ ਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹੈਗਾ ਪਰ ਮੇਰੀ ਸਿਹਤ ਅਲਾਓ ਨਹੀਂ ਕਰਦੀ ਸੋ ਬਈ ਮਿਲਣਾ ਵੀ ਮੈਂ ਫਿਰ ਤੋਂ ਅਰਜ਼ ਕਰਾਂਗਾ ਕਿ ਕਦੇ ਇੱਕ ਰਾਹੀਂ ਆ ਕੇ ਦਰਸ਼ਨ ਦਿਓ ਜੀ ਕਰੋ ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਨਹੀਂ ਮਿਲਣਾ ਮੰਗਦੀ ਪਿਆਰ ਨਹੀਂ ਦੇਣਾ ਮੰਗਦੀ ਪਿਆਰ ਨਹੀਂ ਦੇਣਾ ਮੰਗਦੀ ਕਿਹੜੀ ਮਾਂ ਜਿਹੜੀ ਚਿੱਠੀ ਆਈ ਹੋਵੇ ਤਾਂ ਜਵਾਬ ਨਾ ਦੇਵੇ ਉਹੀ ਹਾਲਤ ਮੇਰੀ ਹੈ ਜਦੋਂ ਤੁਹਾਡੇ ਮੈਂ ਦਰਸ਼ਨ ਕਰਦਾ ਜੀ ਕਰਦਾ ਹੁੰਦਾ ਆਪਣਾ ਆਪਾ ਬਾਹਰ ਦਿਆਂ ਜਦੋਂ ਚਿੱਠੀ ਆਉਂਦੀ ਹੈ ਤੇ ਮੇਰਾ ਜੀ ਕਰਦਾ ਹੋਇਆ ਜਿਹੀ ਚਿੱਠੀ ਆਈ ਹੈ ਜਿਸ ਪਲੀਮ ਤੇ ਆਈ ਹੈ ਜਿਸ ਆਤਮਕ ਭਾਵਨਾ ਨਾਲ ਆਈ ਹੈ ਉਦੋਂ ਚੰਗੇਰੀ ਸੁਹਨੇਰੀ ਚਿੱਠੀ ਮੈਂ ਲਿਖ ਕੇ ਭੇਜਾਂ ਪਰ ਬੇਅੰਤ ਚਿੱਠੀਆਂ ਹੁਣ ਮੈਂ ਜਦੋਂ ਮੈਨੂੰ ਇਹ ਤਕਲੀਫ ਹੋਈ ਹੈ ਮਹੀਨਾ ਪਰ ਇੰਨੀਆਂ ਚਿੱਠੀਆਂ ਆਈਆਂ ਪਈਆਂ ਲਿਫਾਫੇ ਜਮ੍ਹਾਂ ਕੀਤੀਆਂ ਪਈਆਂ ਤੇ ਗਾਹਾਂ ਨਿੱਕੀਆਂ ਨਿੱਕੀਆਂ ਬੱਚੀਆਂ ਮੈਨੂੰ ਚਿੱਠੀਆਂ ਪਿਆਰ ਨਾ ਪਾਉਂਦੀਆਂ ਉਹਨਾਂ ਨੂੰ ਹੋਰ ਕੁਛ ਨੀ ਲਿਖਾਉਂਦਾ ਅੰਗਰੇਜ਼ੀ ਪੰਜਾਬੀ ਤੇ ਜਾਣਦੇ ਹੀ ਨਹੀਂ ਨਾ ਉਹ ਲਿਖਦੀਆਂ ਕੀ ਹੈ ਆਈ ਲਵ ਯੂ ਪਾਓ ਜੀ ਆਈ ਲਵ ਯੂ ਆਈ ਮਿਸ ਯੂ ਐਂਡ ਯੂ ਵਿਲ ਕਮ ਹੇਅਰ ਇੰਨੀਆਂ ਦੋ ਚਾਰ ਗੱਲਾਂ ਚਿੱਠੀਆਂ ਭੱਜੀਆਂ ਲਿਖ ਕੇ ਕਈਆਂ ਨੂੰ ਦਸਤਖਤ ਕਰਨੇ ਨਹੀਂ ਭੁੱਲ ਜਾਂਦੇ ਉਹ ਦੁਨੀਆਂ ਹੋਰ ਹੈ ਇਹ ਨਾਨਕ ਦੇਸ਼ ਦੀ ਦੁਨੀਆਂ ਹੈ ਇਹ ਨਾਨਕ ਪਿਆਰ ਦੀ ਦੁਨੀਆਂ ਹੈ ਜਿਹਦੇ ਤੁਸੀਂ ਆਏ ਹੋ ਤੇ ਇਸ ਦੁਨੀਆਂ ਨੂੰ ਨਾਲ ਲੈ ਜਾਓ ਘਰਾਂ 'ਚ ਲੈ ਜਾਓ ਉੱਥੇ ਉਹੀ ਨਾਨਕ ਹੈ ਹਾਂ ਜੀ ਇਸ ਗੱਲ ਮੈਨੂੰ ਹੁਣ ਚਿੱਤੇ ਆ ਗਈ ਉਹ ਬੜੀ ਸਵਾਦ ਵੀ ਹੈ ਤਾਂ ਮੈਂ ਔਖਾ ਹੈ ਸ਼ਬਦ ਬੋਲਣਾ ਖਰਾ ਪਰ ਪਰ ਮੈਨੂੰ ਦੱਸੇ ਵਗੈਰਾ ਨਹੀਂ। 1947 ਦੇ ਵਿੱਚ 46 ਦੇ ਦਸੰਬਰ ਦੇ ਵਿੱਚ ਇਹੀ ਦਿਨ ਸੀ, ਮੈਂ ਹਸਪਤਾਲ 'ਚ ਪਿਆ ਸੀ ਪੈਨਸ਼ਨ ਲੈਣ ਵਾਸਤੇ, ਅਤੇ ਉੱਥੇ ਰਾਤ ਨੂੰ ਚੰਦੀ ਚਾਨਣੀ 'ਚ ਘਾਹ ਦੇ ਉੱਤੇ ਮੈਂ ਪਿਆ ਸੀ। ਤਾਰਿਆਂ ਨਾਲ ਗੱਲਾਂ ਕਰਦਾ ਸੀ, ਚੰਦ ਨਾਲ ਗੱਲਾਂ ਕਰਦਾ ਕਰਦਾ ਮੇਰੇ ਅੰਦਰ ਸਵਪਨ ਆਈ, ਮੇਰੇ ਹਿਰਦੇ 'ਚ ਮੇਰੀ ਆਤਮਾ ਸਵਪਨ ਆਈ ਕਿ ਆਹ ਦੁਨੀਆਂ ਤਾਂ ਜਲ ਰਹੀ ਹੈ, ਇਹ ਦੁਨੀਆਂ ਜਲ ਰਹੀ ਹੈ, ਇੱਥੇ ਕਿਤੇ ਪਿਆਰ। ਉਦੋਂ ਇੱਕ ਪਿਆਰ ਦੀ ਲਹਿਰ ਚੱਲੀ ਸੀ, ਗੁਰਬਖਸ਼ ਸਿੰਘ ਦੀ ਲੜੀ, ਪ੍ਰੀਤ ਲੜੀ, ਉਹਨੇ ਪ੍ਰੀਤ ਨਗਰ ਵੀ ਬਣਾਇਆ ਸੀ। ਉੱਚਰ ਪੁੱਜ ਗਿਆ ਉਹ, ਤੇ ਮੈਂ ਕਹਿੰਦਾ ਸੀ ਹਾਂ ਵੀ ਲਿਖਤਾਂ ਇਹਦੀ ਬਹੁਤ ਸੋਹਣੀ ਹੈ, ਪਰ ਇਹ ਜੇ ਇਸ ਦੀ ਲਿਖਤ ਦਾ ਆਧਾਰ ਫਾਊਂਡੇਸ਼ਨ ਜਿਹੜੀ ਹੈ ਉਹ ਗੁਰਬਾਣੀ ਦੇ ਆਧਾਰ ਤੇ ਨਹੀਂ ਹੈ, ਉਹ ਮਨ ਦੀ ਮਨ ਦੇ ਲਹਿਰਾਂ ਧਿਆਨ ਕਰੋ, ਬੜੀ ਭਾਵ ਨੁਕਤਾ ਹੈ, ਉਹ ਸਿਰਫ ਮਨ ਦੀਆਂ ਲਹਿਰਾਂ ਉਹ ਲਿਖ ਦਿੰਦਾ ਸੀ ਪਿਆਰ ਚਾਹ ਕੇ, ਪਰ ਉਹਦੀ ਫਾਊਂਡੇਸ਼ਨ ਹੈ ਨਹੀਂ ਸੀ। ਫਾਊਂਡੇਸ਼ਨ ਤਾਂ ਸਾਡੀ ਆ ਗੁਰਬਾਣੀ ਹੈ। ਤੇ ਮੈਨੂੰ ਅਫਸੋਸ ਹੁੰਦਾ ਸੀ ਵੀ ਇਹ ਇਹ ਤਾਂ ਬਗੈਰ ਜੜਾਂ ਤੋਂ ਇਹ ਪ੍ਰੀਤ ਲੜੀ ਬਣਾਈ ਹੈ, ਪ੍ਰੀਤ ਨਗਰ ਬਣਾਇਆ ਵੀ ਗੁਰਬਾਣੀ ਦੇ ਆਧਾਰ ਤੇ, ਗੁਰੂ ਨਾਨਕ ਦੇ ਪਿਆਰ ਦੇ ਆਧਾਰ ਤੇ। ਜੇਕਰ ਪ੍ਰੀਤ ਨਗਰ ਕੋਈ ਬਣੇ, ਪ੍ਰੀਤ ਦੁਨੀਆ ਬਣ ਜਾਵੇ, ਤੇ ਪ੍ਰੀਤ ਹੀ ਪ੍ਰੀਤ ਹੋਵੇ, ਪਿਆਰ ਹੀ ਪਿਆਰ ਹੋਵੇ, ਆ ਈਰਖਾ ਦੁਆਖ ਨਾ ਹੋਵੇ, ਦੁਨੀਆ ਨਾ ਖੜਦੀ ਹੋਵੇ, ਠੰਡੀ ਠੰਡ ਹੋਵੇ, ਰੰਗੀ ਰੰਗ ਹੋਵੇ, ਰਸੀ ਰਸ ਜੱਫੀ ਭੈਣ, ਦੂਜਾ ਭਾਉ ਹੀ ਨਾ ਹੋਵੇ, ਇਹ ਜੇ ਦੁਨੀਆ। ਮੈਂ ਗੁਰੂ ਨਾਨਕ ਨਾਲ, ਤਾਰਿਆਂ ਨਾਲ, ਚੰਦ ਨਾਲ ਗੱਲਾਂ ਕਰਦੀ ਹੈ ਕਿ ਮੇਰੇ ਅੰਦਰ ਸੁਪਨਾ ਸੀ ਹੌਕਾ ਰੱਖਿਆ। ਨਜੀ ਹਸਪਤਾਲ ਮਹੀਨੇ 'ਚ ਮੈਂ ਪਿਆ ਸੀ, ਮੇਰੇ ਪੈਨਸ਼ਨ ਦੇ ਕਾਗਜ਼ ਬਣ ਗਏ 1946, ਕਿੰਨੇ ਸਾਲ ਹੋ ਗਏ, 47 ਸਾਲ, 47 ਸਾਲ ਹੋ ਗਏ। ਮੇਰਾ ਇੱਕ ਮਿੱਤਰ ਸੀ, ਉਹ ਪਰਮਾਤਮਾ ਲੱਗਿਆ ਸੀ, ਮੈਂ ਉਹਨੂੰ ਸੁਣਿਆ ਕਿਉਂਕਿ ਮੇਰੇ ਅੰਦਰ ਜਿਹੜੀ ਉਹ ਸੁਪਨ ਆਈ ਕਿਸੇ ਹੋਰ ਦੇਸ਼ ਦੀ, ਮੈਂ ਉਹ ਜ਼ਾਹਰ ਕਰਨਾ ਮੰਗਦਾ ਸੀ ਕਿਸੇ ਨੂੰ, ਤੇ ਉਹਨੂੰ ਬੁਲਾ ਕੇ ਮੈਂ ਕਿਹਾ ਉਹ ਜੇ ਜਿਉਂਦਾ ਹੈ। ਉਹ ਹਮਰਾਜ ਸੀਗਾ, ਉਹਨੂੰ ਬੁਲਾਇਆ, ਮੈਂ ਕਿਹਾ ਵੀ ਮੈਨੂੰ ਤਾਂ ਇਹੋ ਜਿਹਾ ਸੁਪਨ ਆਇਆ ਹੈ, ਔਰ ਕੀ ਇਹ ਸਾਖਿਆਤ ਹੋ ਸਕਦਾ ਹੈ? ਉਹ ਕਹਿੰਦਾ ਬਾਬੂ ਜੀ ਇਹ ਕਲਯੁਗ ਹੈ, ਹੋਰ ਕਲਯੁਗ ਹੈ, ਇੱਥੇ ਇਹ ਚੀਜ਼ ਨਹੀਂ ਬਣ ਸਕਦੀ, ਇਹ ਚੀਜ਼ ਨਹੀਂ ਇੱਥੇ ਰਹਿ ਨਹੀਂ ਸਕਦੀ। ਮੈਨੂੰ ਉਹਨੇ ਨਿਰਾਸ਼ ਕਰ ਦਿੱਤਾ, ਪਰ ਉਹ ਜਿਹੜੀ ਅੱਗ ਗੁਰੂ ਨਾਨਕ ਲਾ ਦੇਵੇ ਉਹ ਕਿੱਥੇ ਬੁਝਦੀ ਹੈ? ਉਹ ਗੁਰੂ ਨਾਨਕ ਮੇਰੇ ਅੰਦਰ ਉਹ ਪ੍ਰੀਤ ਦੀ, ਉਹ ਪ੍ਰੇਮ ਦੀ, ਉਹ ਨਾਨਕ ਪ੍ਰੀਤ ਨਗਰ ਦੀ, ਪ੍ਰੀਤ ਦੁਨੀਆ ਦੀ ਕਿਣਗ ਲਾ ਦਿੱਤੀ ਗੁਰੂ ਨਾਨਕ ਨੇ ਹਸਪਤਾਲ ਚ ਪਿਆ। ਮੈਂ ਇੱਥੇ ਆਇਆ, ਪੈਨਸ਼ਨ ਆ ਗਿਆ, ਕਈ ਸਾਲ ਮੈਂ ਬਿਮਾਰ ਰਿਹਾ, ਉਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ ਉਹਨਾਂ ਵਿੱਚੋਂ ਬਾਬਾ ਇੱਥੋਂ ਵਾਲਾ ਈਸ਼ਵਰ ਸਿੰਘ ਅਤੇ ਮਾਸਟਰ ਜੀ, ਗੁਰਸੇਵਕ ਸਿੰਘ ਸਾਡੇ ਸਾਥੀ ਹੁੰਦੇ ਸੀ, ਅਤੇ ਹੋਰ ਵੀ 2-4 ਸੀਗੇ, ਇਹਨਾਂ ਸਾਰਿਆਂ ਨੂੰ ਬੁਲਾ ਕੇ ਫਿਰ ਮੈਂ ਇਹ ਅਰਜ਼ ਕੀਤੀ ਵੀ ਆਪਾਂ ਬਈ ਸਤਸੰਗ ਸ਼ੁਰੂ ਕਰੀ। ਕਿਸ ਨੇ ਕਰਾਈ? ਧਿਆਨ ਕਰੋ, ਚਾਬੀ ਕਿਹੜੀ ਸੀ? ਉਹ ਮੇਰਾ ਸੁਪਨ, ਪ੍ਰੀਤ ਸੁਪਨ, ਉਹ ਗੁਰੂ ਨਾਨਕ ਜੀ ਕਿਵੇਂ ਲਾਈ ਉਸਨੇ ਮੇਰੇ ਅੰਦਰ। ਮੈਂ ਸਾਰਿਆਂ ਬੰਨੇ ਵਾਲਿਆਂ ਨੂੰ, ਜਿਹੜੇ ਉੱਥੇ ਸਾਡੇ ਸਤਸੰਗੀ ਹੁੰਦੇ ਸੀ, ਥੋੜ੍ਹੇ ਜਿਹੇ ਆਏ, ਅਤੇ ਅਸੀਂ ਫਿਰ ਇਹ ਸਮਾਗਮ, ਇਹ ਸਤਸੰਗ ਉਦੋਂ ਸ਼ੁਰੂ ਹੋਇਆ 33 ਸਾਲ ਪਹਿਲਾਂ, ਅਤੇ ਉਸਦਾ ਹੁਣ ਉਦੋਂ ਦੇ ਬੀਜ ਬੀਜਿਆ ਹੋਇਆ ਗੁਰੂ ਨਾਨਕ ਨੇ। ਇਹ ਹੁਣ ਬਹੁਤ ਵੱਡਾ
ਸਾਡੇ ਕੋਲ ਨਾਨਕ ਬਗੀਚਾ ਬਣ ਗਿਆ। ਇਹ ਨਾਨਕ ਬਗੀਚਾ ਹੈ, ਇੱਥੇ ਨਾਨਕ ਪਿਆਰ ਦੀ ਖੁਸ਼ਬੂ ਹੈ। ਇਹ ਫੈਲਦਾ ਫੈਲਦਾ ਸਾਰੀ ਦੁਨੀਆਂ ਤੇ ਫੈਲ ਗਿਆ। ਇਹ ਸੁਪਨਾ ਮੈਂ ਆਪ ਬਣਾਇਆ ਹੈ। ਇਨਸਾਨ ਕਲਯੁਗੀ ਜੀਵ ਚ ਇਹ ਸੁਪਨਾ ਨਹੀਂ ਆ ਸਕਦਾ। ਇਹ ਗੁਰੂ ਨਾਨਕ ਨੇ ਮੇਰੇ ਅੰਦਰ ਵਾਲਿਆ, ਕਿਉਂਕਿ ਉਹਨੇ ਮੇਰੇ ਸਰੀਰ ਤੋਂ ਕੰਮ ਲੈਣਾ ਸੀ। ਫਿਰ ਇਹ ਹੁਣ ਇਹ 30 ਸਾਲ ਦੇ ਵਿੱਚ ਕਿੰਨਾ ਥਾ, ਇੱਥੇ ਸਿਰਫ ਪੰਜਾਬ ਇੰਡੀਆ ਚ ਨਹੀਂ, ਸਾਰੇ ਪ੍ਰਦੇਸ਼ਾਂ ਵਿੱਚ ਫੈਲ ਗਿਆ ਹੈ ਪਿਆਰ, ਨਾਨਕ ਪਿਆਰ। ਉਹ ਮੇਰਾ ਸੁਪਨ, ਉਹਦੀ ਪੀਠ ਨਗਰ ਉੱਥੇ ਬਣਾਈ, ਉੱਜੜ ਗਈ, ਦਿੱਲੀ ਜਾ ਕੇ ਬਣਾਈ, ਉੱਜੜ ਗਈ, ਆਦਾ ਵਧੀ ਜਾਂਦੀ ਹੈ। ਇਹ ਸੱਚੀ ਹੈ, ਕਿਉਂਕਿ ਇਹਦਾ ਆਧਾਰ ਗੁਰਬਾਣੀ ਹੈ, ਇਸ ਕਰਕੇ ਇਹਨੂੰ ਕੋਈ ਹਿਲਾ ਨਹੀਂ ਸਕਦਾ। ਤੇ ਹੁਣ ਮੁਖਾਲਫਤ ਬੜੀ ਹੋ ਰਹੀ ਹੈ, ਤੇ ਮੁਖਾਲਫਤ ਹੁੰਦੀ ਆਈ ਹੈ, ਗੁਰੂ ਸਾਹਿਬ ਨਾਲ ਵੀ ਹੋਈ ਹੈ, ਪਰ ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਨਾਨਕ ਪਿਆਰ ਦੀ ਐਡੇ ਵੱਡਾ ਲਹਿਰ ਚੱਲ ਰਹੀ ਹੈ, ਬਗੀਚਾ ਬਣ ਗਿਆ ਹੈ। ਇੱਕ 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 ਕਿੰਨੇ ਬੂਟੇ ਹੈਗੇ ਨਾਨਕ ਪਿਆਰ ਦੇ, ਕਿੰਨੇ ਬੂਟੇ ਹੈ। ਤੁਸੀਂ ਅੰਗ ਲਾ ਦਿਓ, ਖੁਸ਼ਬੂ ਫੈਲਾ ਦਿਓ। ਇਹ ਕਲਯੁਗ ਨਾ ਰਹੇ, ਕਲਯੁਗ ਦਾ ਅੰਤ ਆ ਰਿਹਾ ਹੈ। ਇਹ ਨਿਸ਼ਾਨੀ ਹੈ ਕਿ ਕਲਯੁਗ ਦਾ ਅੰਤ ਆ ਰਿਹਾ ਹੈ। ਇਹ ਬਹੁਤ ਫੱਟੀ ਹੈ, ਇਹ ਨਾਨਕ ਪਿਆਰ ਦੀ ਬਹੁਤ ਫੱਟੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਗੁਰੂ ਨਾਨਕ ਚਲਾਇਆ ਹੋਇਆ ਇਹ ਗੁਰਬਾਣੀ ਦੀ ਰੰਗਤ, ਗੁਰਬਾਣੀ ਦਾ ਰਸ, ਗੁਰਬਾਣੀ ਦੀ ਬਣਾਈ ਹੋਈ ਦੁਨੀਆ ਦਾ ਇਹ ਨਮੂਨਾ ਹੈ। ਇਸਨੇ ਫੈਲਣਾ ਹੈ, ਇਹ ਭੋ ਫਟ ਗਈ ਹੈ, ਨਾ ਗਈ ਹੈ, ਤੇ ਹੁਣ ਸੂਰਜ ਚੜ ਕੇ ਰਹੂਗਾ। ਐਸਾ ਸੂਰਜ ਚੜੂਗਾ ਕਿ ਕਲਯੁਗ ਖਤਮ ਹੋ ਜਾਏਗਾ। ਜਦੋਂ ਸੂਰਜ ਚੜਦਾ ਹੈ, ਸਾਰਾ ਨੇਰ ਖਤਮ ਹੋ ਜਾਂਦਾ ਹੈ, ਨੇਰ ਨਹੀਂ ਦਿੰਦਾ, ਨੇਰ ਨਹੀਂ ਰਹਿ ਸਕਦਾ। ਇਹ ਤਾਂ ਮੁਤਜ਼ਾਦ ਚੀਜ਼ਾਂ ਹੈ, ਅਨੇਰ ਤੇ ਇਹ ਆ ਚਾਨਣ ਹੈ ਗੁਰਬਾਣੀ ਦਾ, ਇਹਨੇ ਫੈਲਣਾ ਹੈ। ਇਹ ਤਾਂ ਗੁਰੂ ਦੀ ਮਿਹਰ ਹੈ, ਗੁਰੂ ਦੇ ਤਰਸ, ਗੁਰੂ ਨੇ ਸਾਡੇ ਇਹ ਕਲਯੁਗ ਜੀਵਾਂ ਤੇ ਤਰਸ ਕੀਤਾ ਤੇ ਤਾਂ ਇਹ ਗੁਰਬਾਣੀ ਸਾਨੂੰ ਬਖਸ਼ੀ ਹੈ। ਇਹ ਗੁਰਬਾਣੀ ਚਾਨਣ ਕਿਹਾ ਗਿਆ ਤੇ ਅਸੀਂ ਰੁਮਾਲਾਂ ਵਿੱਚ ਡੱਬਿਆ ਜੋ ਕਮਰਿਆਂ ਚ ਬੰਦ ਕਰਤਾ। ਇਹ ਤਾਂ ਗੁਰਬਾਣ ਸਾਰੀ ਦੁਨੀਆ ਵਾਸਤੇ ਚਾਨਣ ਹੈ। ਬਈ ਇਸ ਇੱਕ ਸਾਡੇ ਵਿੱਚੋਂ ਇੱਥੋਂ ਨਾਨਕ ਪਿਆਰ ਦੀ ਛੋਰ ਲੈ ਕੇ ਜਾਓ ਤੇ ਫੈਲਾ ਦਿਓ ਖੁਸ਼ਬੂ ਤੇ ਇੱਥੇ ਕਲਯੁਗ ਹਾਂ ਹੋਊਗਾ। ਕਲਯੁਗ ਕਿਸੇ ਇੱਥੇ ਤਾਂ ਹੈ ਨੀ ਨਾ, ਇੱਥੇ ਕਲਯੁਗ ਹੈ ਨੀ, ਤੇ ਤੁਸੀਂ ਆਪਣੇ ਘਰਾਂ ਵਿੱਚ ਜਾ ਕੇ ਸਤਿਯੁਗ ਬਣਾ ਦਿਓ। ਸਾਰੀ ਹੌਲੀ 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 ਸਾਰੀ ਦੁਨੀਆਂ ਚ ਸਤਿਯੁਗ ਬਣਾ ਦੇ, ਬਣ ਜਾਏਗਾ, ਆਪੇ ਬਣੇਗਾ। ਗੁਰੂ ਸਿੰਘ ਨੇ ਲਿਖਿਆ ਨਾ, ਕਹਿੰਦਾ ਆਪੇ ਖੁਆਰ ਹੋ ਕੇ ਆਪੇ ਆਪਣੇ ਗਾਓ ਨੂੰ ਆਉਣਾ, ਖੁਆਰ ਹੋਏ ਸਭ ਮਿਲੇਂਗੇ। ਬਈ ਮੈਂ ਬਹੁਤ ਥੱਕ ਗਿਆ, ਅੱਗੇ ਮੈਂ ਥੱਕਿਆ ਸੀਗਾ, ਤੇ ਮੈਂ ਮੇਰੇ ਭਾਵਨਾ ਜਿਹੜੀਆਂ ਸੀ ਅੰਦਰਲੀਆਂ, ਫੇਰ ਖਬਰ ਉਹਦੀ ਮਰਜ਼ੀ ਹੋ, ਹੁਕਮ ਹੋਊਗਾ ਤਾਂ ਫੇਰ ਦਰਸ਼ਨ ਕਰਾਂਗੇ, ਮਗਰ ਕੋਈ ਪਤਾ ਨੀ ਕੀ ਹੈ, ਕਿਉਂਕਿ ਹਾਲਾਤ ਜਿਹੜੇ ਹੈ ਉਹ ਮੇਰੀ ਸਿਹਤ ਦੇ ਉਹ ਚੰਗੇ। ਇਸ ਵਾਸਤੇ ਮੈਨੂੰ ਮਾਫ ਕਰਨਾ, ਮੈਂ ਪਹਿਲਾਂ ਤੁਹਾਡੇ ਦਰਸ਼ਨ ਨਹੀਂ ਕਰ ਸਕਿਆ। ਮੈਨੂੰ ਹੁਣ ਆ ਖੁਸ਼ੀ ਹੈ ਕਿ ਆ ਸੰਗਤਾਂ ਇੰਨੀਆਂ ਬੈਠੀਆਂ, ਇਹ ਸਭ ਤੁਸੀਂ ਸਾਰੀਆਂ ਗੁਰੂ ਨਾਨਕ ਦੇ ਚਾਨਣ ਦੀਆਂ ਬੱਤੀਆਂ ਬਣ ਜਾਓ।
ਜਿੱਥੇ ਜਾਓ ਫੁੱਲਾਂ ਬੱਤੀਆਂ ਲਾਈ ਜਾਓ ਤੇ ਗੁਰਬਾਣੀ ਦੀਆਂ ਯਾਦ ਰੱਖੋ ਤੁਹਾਡੇ ਕੋਲ ਅਸੀਂ ਕਲਯੁਗੀ ਜੀਵ ਕੁਛ ਨਹੀਂ ਕਰ ਸਕਦਾ। ਗੁਰੂ ਦੀ ਕਿਰਪਾ ਵਗੈਰ ਗੁਰੂ ਦੀ ਕਿਰਪਾ ਆਹ ਬਾਣੀ ਹੈ। ਇਹ ਬਾਣੀ ਜੋ ਜੀਓ ਜਾਣੇ ਜੀਓ ਅੰਤਰਾਤਮੇ ਜਾਣੇ ਤਿਨਕੇ ਅੰਤਰ ਵਸੇ ਹਰਨਾਮਾ। ਮਾਫ਼ ਕਰਨਾ ਮੈਨੂੰ ਹੁਣ ਅੱਜ ਤੁਸੀਂ ਜਾਣਾ ਹੈ, ਕੱਲ ਸਵੇਰੇ ਵਿਦਾ ਹੋਣਾ ਹੈ। ਮੈਂ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਦਿੱਤੀਆਂ ਕਿ ਤੁਸੀਂ ਸੰਗਤ ਆਏ ਹੋ, ਫਿਰ ਵਧਾਈਆਂ ਕਿ ਤੁਸੀਂ ਲਾਹੇ ਲਏ ਹੈ, ਨਾਨਕ ਪਿਆਰ ਦੇ ਰੰਗ ਮਾਣੇ ਹੈ, ਸੰਗਤ ਵਿੱਚ ਬੈਠ ਕੇ ਇਹ ਬੜੀ ਕਿਰਪਾ ਹੈ, ਬੜੀ ਮਹਾਨ ਕਿਰਪਾ ਹੈ ਗੁਰੂ ਜੀ ਤੁਹਾਡੇ ਤੇ। ਤੇ ਹੁਣ ਤੁਸੀਂ ਇਹ ਘਰਾਂ ਨੂੰ ਲੈ ਜਾਓ, ਰੰਗ ਉੱਥੇ ਵੀ ਲਾ ਦਿਓ, ਗੁਆਂਢੀਆਂ ਨੂੰ ਲਾ ਦਿਓ, ਉਹ ਜਿਹੜਾ ਨੇੜੇ ਆਵੇ ਉਹਨੂੰ ਖੁਸ਼ਬੂ ਮਿਲ ਜਾਵੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸ਼ੁਕਰ ਹੈ, ਹੁਣ ਮੈਂ ਜਾਊਂਗਾ। ਇਹ ਤੁਹਾਡੇ ਫਿਰ ਹੁਕਮ ਹੋਇਆ ਗੁਰੂ ਨਾਨਕ ਦਾ ਤਾਂ ਫਿਰ ਦਰਸ਼ਨ ਕਰਾਂਗੇ, ਨਹੀਂ ਤਾਂ ਫਿਰ ਮੇਰੀ ਰੂਹ ਤਾਂ ਮੇਰੀ ਰੂਹ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਗੁਰੂ ਵਸਦਾ ਹੈ ਸੰਗਤ ਵਿੱਚ, ਮੇਰੀ ਰੂਹ ਵੀ ਤੁਹਾਡੇ ਚਰਨਾਂ ਚ ਇੱਥੇ ਰਹਿਣੀ ਹੈ ਤੇ ਤੁਹਾਡੀ ਸ਼ੁਭ ਚਿੰਤਾ ਹੈ। ਵਾਹਿਗੁਰੂ ਜੀ ਕਾ ਖਾਲਸਾ।